विशेष इति जिनके एक बार श्री वाहे गुरु कयो उन अमृत नाम विशेष इति
Hey,
अश्वमेध जग अभंग थयो
अश्वमेध जग अभंग थयो
जैसे लाख बेर को खेतर में अश्वमेध जग भाई गुरदास जी गुरु नानक दे घर दे वेद व्यास सिख पंथ दे वेद व्यास आप वाहेगुरु जपण दा महात्म दस रहे हैं। कलयुग दे विच वाहेगुरु जपण दा कितना महात्म है। भाई गुरदास जी आप कहंदे हन होर जितने कलयुग विच कर्म कांड कर लै तीर्थां ते पाव लै आ सारे जप तप कर लै एक पासे ते सत संगत विच बह के वाहेगुरु जप लै ए एक पासे आप दसदे हन जैसे अठ सठ तीर्थ परस की एक तीर्थ नहीं अठ सठ तीर्थां ते इशनान करके आ जा। तीर्थ बहुत हन लेकिन मुख तीर्थ अठ सठ तीर्थ गिने गए हैं। आख्या अठाठ तीर्थां ते इशनान करके आना गरीब बंदा तां उए नहीं जा सकता क्योंकि उस बेचारे कोल तन ही कोई नहीं। ते जे अमीर नू आखो भाई तू अठसठ तीर्थां दे दर्शन कर आ इशनान कर आ ते ओ कवेगा जी मेरे कोल तां कम्मां दे खिलेरे इतने हन मेरे कोल तां समां ही कोई नहीं। गरीब बिचारे कोल तन नहीं के ओ जाके दर्शन करके आवे अठसठ तीर्थां दे इशनान करके आवे। अमीर कोल तन होंदिया होया समा कोई नहीं। आख्या तन भी होवे समा भी होवे और मन दे विच प्यार और सिदक भी हो ਤੇ ਫਿਰ ਜੇ 68 ਤੀਰਥਾਂ ਦੇ ਕੋਈ ਦਰਸ਼ਨ ਕਰਕੇ ਇਸ਼ਨਾਨ ਕਰਕੇ ਆ ਵੀ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਜੈਸੇ 68 ਤੀਰਥ ਪਰਸ ਕੀਏ ਜੁਗ ਚਾਰ ਚੜਿਓ ਕੈਲਾਸ਼ ਰੇ। ਆਖੇ ਕੋਈ ਏਡੀ ਵੱਡੀ ਉਮਰ ਲੈ ਲਵੇ ਕਿ ਚਾਰ ਯੁਗ ਕੈਲਾਸ਼ ਪਰਬਤ ਦੀ ਚੋਟੀ ਤੇ ਬਹਿ ਕੇ ਤਪੱਸਿਆ ਕਰ ਲਵੇ। ਅਵਲ ਤਾਂ ਕਲਯੁਗ ਦੇ ਵਿੱਚ ਕਿਸੇ ਦੀ ਇਤਨੀ ਉਮਰ ਹੀ ਕੋਈ ਨਹੀਂ, ਔਰ ਜੇ ਪ੍ਰਭੂ ਕੋਲੋਂ ਏਡੀ ਵੱਡੀ ਆਰਜਾ ਏਡੀ ਵੱਡੀ ਉਮਰ ਲੈ ਵੀ ਲਵੇ। ਆਖਿਆ ਚਾਰ ਯੁਗ ਕੈਲਾਸ਼ ਪਰਬਤ ਦੀ ਚੋਟੀ ਤੇ ਬੈਠ ਕੇ ਤਪੱਸਿਆ ਕਰ ਲਵੇ, ਇੱਥੇ ਹੀ ਬਸ ਨਹੀਂ, ਅਗਲੀ ਜਮਾਤ ਹੋਰ ਚੜ ਜਾਵੇ ਕਿ ਲੱਖ ਬਾਰ ਕੁਰਖੇਤਰ ਮੇ ਅਸਮੇਦ ਜਗ ਅਭੰਗ ਠਹਿਰੋ। ਭਾਈ ਗੁਰਦਾਸ ਜੀ ਕਹਿੰਦੇ ਜੈਸੇ 68 ਤੀਰਥ ਪਰਸ ਕੀਏ ਜੁਗ ਚਾਰ ਚੜਿਓ ਕੈਲਾਸ਼ ਰਿਹੋ। 68 ਤੀਰਥਾਂ ਦੇ ਦਰਸ਼ਨ ਕਰ ਆਵੇ, ਇਸ਼ਨਾਨ ਕਰ ਆਵੇ, ਚਾਰ ਯੁਗ ਕੈਲਾਸ਼ ਪਰਬਤ ਦੀ ਚੋਟੀ ਤੇ ਬਹਿ ਕੇ ਤਪੱਸਿਆ ਕਰ ਲਵੇ, ਇੱਥੇ ਹੀ ਬਸ ਨਹੀਂ, ਜੈਸੇ ਕੋਟ ਜਨਮ ਤਪ ਉਰਦ ਮੁਖੀ, ਇੱਕ ਜਨਮ ਨਹੀਂ ਕਰੋੜਾਂ ਜਨਮ ਲੈ ਲਵੇ ਔਰ ਪੁੱਠਾ ਲਟਕਿਆ ਰਵੇ, ਔਰ ਜਦੋਂ ਉਸ ਸਰੀਰ ਦਾ ਅੰਤ ਸਮਾਂ ਆਵੇ ਆਪਣੇ ਸਰੀਰ ਨੂੰ ਅਗਨੀ ਵਿੱਚ ਜਲਾ ਦੇਵੇ, ਜਲਾ ਕੇ ਖਾਕ ਕਰ ਦੇਵੇ। ਜੈਸੇ ਕੋਟ ਜਨਮ ਤਪ ਉਰਦ ਮੁਖੀ ਬੈਸੰਤਰ ਮੇ ਤਨ ਡਾਹੇ ਦਿਓ। ਆਖਿਆ ਇੱਥੇ ਹੀ ਬਸ ਨਹੀਂ, ਅਗਲੀ ਜਮਾਤ ਹੋਰ ਚੜ ਜਾਵੇ। ਜੈਸੇ ਲੱਖ ਬੇਰ ਕੁਰਖੇਤਰ ਮੇ ਅਸਮੇਦ ਜਗ ਅਭੰਗ ਠਹਿਰੋ। ਆਖਿਆ ਇੱਕ ਅਸਮੇਦ ਜਗ ਨਹੀਂ, ਲੱਖਾਂ ਅਸਮੇਦ ਜਗ ਕੋਈ ਕਰ ਲਵੇ, ਕਲ ਯੁਗ ਦੇ ਵਿੱਚ ਅਸਮੇਦ ਜਗ ਕੋਈ ਨਹੀਂ ਕਰ ਸਕਦਾ। ਅਸਮੇਦ ਜਗ ਕਰਨਾ ਬੜਾ ਔਖਾ ਹੈ। ਆਖਰੀ ਅਸਮੇਦ ਜਗ ਜੋ ਸੀ ਉਹ ਪਾਂਡਵਾਂ ਨੇ ਕੀਤਾ ਸੀ, ਔਰ ਭਗਵਾਨ ਸ਼੍ਰੀ ਕ੍ਰਿਸ਼ਨ ਵਿੱਚ ਸਹਾਈ ਹੋਏ ਸਨ, ਤਦ ਉਹ ਜਗ ਸੰਪੂਰਨ ਹੋਇਆ ਸੀ। ਅਸਮੇਦ ਜਗ ਦੇ ਵਿੱਚ ਸੰਸਾਰ ਦੇ ਜਿਤਨੇ ਬ੍ਰਾਹਮਣ ਹਨ ਉਹਨਾਂ ਨੂੰ ਭੋਜਨ ਕਰਨ ਵਾਸਤੇ ਬੁਲਾਇਆ ਜਾਂਦਾ ਹੈ ਜਗ ਦੇ ਵਿੱਚ, ਔਰ ਉਹਨਾਂ ਨੂੰ ਸੋਨੇ ਦੇ ਬਰਤਨਾਂ ਦੇ ਵਿੱਚ ਭੋਜਨ ਛਕਾਇਆ ਜਾਂਦਾ, ਔਰ ਫਿਰ ਬਰਤਨ ਵਾਪਸ ਨਹੀਂ ਲਿੱਤੇ ਜਾਂਦੇ, ਦਾਨ ਵਿੱਚ ਦੇ ਦਿੱਤੇ ਜਾਂਦੇ। ਆਖਿਆ ਏਡਾ ਵੱਡਾ ਕੋਈ ਜੱਗ ਕਰ ਲਵੇ, ਅਸਮੇਤ ਜੱਗ ਕਰ ਲਵੇ, ਪਾਂਡਵਾਂ ਨੇ ਕੀਤਾ ਸੀ ਆਖਰੀ ਅਸਮੇਤ ਜੱਗ। ਜਦੋਂ ਜੱਗ ਕੀਤਾ ਸਾਰੇ ਬ੍ਰਾਹਮਣਾਂ ਨੂੰ ਬੁਲਾਇਆ ਭੋਜਨ ਦੇ ਵਿੱਚ, ਔਰ ਜੱਗ ਦੀ ਸੰਪੂਰਨਤਾ ਦੀ ਨਿਸ਼ਾਨੀ ਇਹ ਸੀ ਕਿ ਇੱਕ ਸ਼ੰਖ ਰੱਖਿਆ ਸੀ, ਔਰ ਜੇ ਜੱਗ ਸੰਪੂਰਨ ਹੋ ਗਿਆ ਤਾਂ ਸ਼ੰਖ ਆਪੇ ਵੱਜ ਪੈਂਦਾ ਸੀ, ਲੇਕਿਨ ਜੇ ਸਾਰੇ ਬ੍ਰਾਹਮਣਾਂ ਨੂੰ ਭੋਜਨ ਕਰਾ ਦਿੱਤਾ ਸ਼ੰਖ ਤਦ ਵੀ ਨਾ ਵਜਿਆ। ਪਾਂਡਵ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕੋਲੋਂ ਪੁੱਛਣ ਲੱਗੇ, ਮਹਾਰਾਜ ਅਸੀਂ ਸਾਰੇ ਬ੍ਰਾਹਮਣਾਂ ਨੂੰ ਜੱਗ ਭੋਜਨ ਛਕਾਇਆ ਜੱਗ ਵਿੱਚ, ਔਰ ਸਾਰਾ ਕਰਮ ਵਿਧੀ ਅਨੁਸਾਰ ਕੀਤਾ ਤੇ ਫਿਰ ਵੀ ਸ਼ੰਖ ਕੋਈ ਨਹੀਂ ਵਜਿਆ, ਇਹਦਾ ਮਤਲਬ ਤਾਂ ਜੱਗ ਪੂਰਾ ਨਹੀਂ ਹੋਇਆ, ਤੇ ਆਪ ਇਹਦਾ ਕਾਰਨ ਦੱਸੋ। ਭਗਵਾਨ ਕਹਿਣ ਲੱਗੇ ਸ੍ਰੀ ਕ੍ਰਿਸ਼ਨ ਜੀ ਕਿ ਭਾਈ ਕੋਈ ਤੁਹਾਡੇ ਕੋਲੋਂ ਬ੍ਰਾਹਮਣ ਕੋਈ ਐਸਾ ਪ੍ਰਭੂ ਦਾ ਨਾਮ ਜਪਣ ਵਾਲਾ ਰਹਿ ਤਾਂ ਨਹੀਂ ਗਿਆ ਜਿਸ ਨੂੰ ਤੁਸੀਂ ਭੋਜਨ ਨਾ ਕਰਾਇਆ ਹੋ। ਆਖਿਆ ਮਹਾਰਾਜ ਅਸੀਂ ਆਪਣੀ ਤਰਫੋਂ ਤਾਂ ਕੋਈ ਰਹਿਣ ਨਹੀਂ ਦਿੱਤਾ ਤੇ ਤੁਸੀਂ ਤਾਂ ਸਾਰੇ ਸੰਸਾਰ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਵੇਖਣ ਵਾਲੀ ਦ੍ਰਿਸ਼ਟੀ ਰੱਖਦੇ ਹੋ, ਆਪ ਹੀ ਵੇਖ ਕੇ ਦੱਸ ਦਿਓ, ਜੇ ਕੋਈ ਰਹਿ ਗਿਆ ਤਾਂ ਅਸੀਂ ਜਾ ਕੇ ਉਸਨੂੰ ਲੈ ਆਉਂਦੇ। ਭਗਵਾਨ ਜੀ ਸ੍ਰੀ ਕ੍ਰਿਸ਼ਨ ਕਹਿਣ ਲੱਗੇ, ਆ ਭਾਈ ਮੇਰਾ ਭਗਤ ਬਾਲਮੀਕ ਉਹ ਜੰਗਲ ਵਿੱਚ ਬਹਿ ਕੇ ਤਪੱਸਿਆ ਕਰ ਰਿਹਾ, ਉਹ ਤੁਹਾਡੇ ਯੱਗ ਵਿੱਚ ਭੋਜਨ ਕਰਨ ਨਹੀਂ ਆਇਆ, ਤੇ ਜਾਓ ਉਸਨੂੰ ਲੈ ਕੇ ਆ। ਅਰਜਨ ਜੀ ਗਏ ਬਾਲਮੀਕ ਦੇ ਆਸ਼ਰਮ ਵਿੱਚ, ਬਾਲਮੀਕ ਵੀ ਦੋ ਹੋਏ ਹਨ। ਇੱਕ ਬਾਲਮੀਕ ਤ੍ਰੇਤੇ ਯੁੱਗ ਦੇ ਵਿੱਚ ਮਹਾਰਿਖੀ ਬਾਲਮੀਕ ਕਰਕੇ ਰਾਮ ਜੀ ਦੇ ਸਮੇਂ ਹੋਏ। ਇਹ ਬਾਲਮੀਕ ਜੋ ਸਨ ਦੁਆਪਰ ਦੇ ਯੁੱਗ ਵਿੱਚ ਹੋਏ, ਜੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਸਨ। ਬਾਲਮੀਕ ਦੇ ਆਸ਼ਰਮ ਜਦੋਂ ਅਰਜਨ ਜੀ ਪਹੁੰਚੇ, ਕਹਿਣ ਲੱਗੇ, ਮਹਾਂਪੁਰਖੋ, ਹੇ ਰੱਬ ਦੇ ਪਿਆਰਿਓ, ਅਸੀਂ ਅਸਮੇਧ ਜਗ ਆਰੰਭਿਆ ਤੇ ਆਪ ਉਹਦੇ ਵਿੱਚ ਆ ਕੇ ਭੋਜਨ ਪ੍ਰਾਪਤ ਕਰੋ, ਆ ਭੋਜਨ ਕੀ ਕਰੋ ਤਾਂ ਕਿ ਸਾਡਾ ਜਗ ਪੂਰਾ ਹੋ। ਬਾਲਮੀਕ ਜੀ ਕਹਿਣ ਲੱਗੇ, ਅਰਜਨ ਅਸੀਂ ਤੇਰੇ ਨਾਲ ਤੇਰੇ ਘਰ ਤਦ ਚੱਲਾਂਗੇ ਜਦੋਂ ਤੂੰ ਸਾਨੂੰ 101 ਅਸਮੇਧ ਜਗ ਦਾ ਫਲ ਦੇਵੇਂਗਾ, ਤਦ ਤੇਰੇ ਘਰ ਭੋਜਨ ਕਰਨ ਚੱਲਦੇ। ਅਰਜਨ ਜੀ ਹੱਥ ਜੋੜ ਕੇ ਕਹਿਣ ਲੱਗੇ, ਹੇ ਮਹਾਂਪੁਰਖੋ, ਇੱਕ ਜਗ ਤਾਂ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ 101 ਜਗ ਦਾ ਫਲ ਮੰਗ ਰਹੇ ਹੋ। ਮਹਾਂਪੁਰਖ ਕਹਿਣ ਲੱਗੇ, ਬਈ ਅਸੀਂ ਤਾਂ ਪ੍ਰਤਿਗਿਆ ਕੀਤੀ ਹੈ, ਜੋ ਬਚਨ ਕਹਿ ਦਿੱਤਾ ਉਹਦਾ ਫਲ ਦਿਓ ਤਾਂ ਅਸੀਂ ਚੱਲਣ ਨੂੰ ਤਿਆਰ। ਅਰਜਨ ਵਾਪਸ ਆਇਆ, ਯੁਧਿਸ਼ਠਿਰ ਜੀ ਨੂੰ ਭੇਜਿਆ, ਉਹ ਵੀ ਵਾਪਸ ਆ ਗਿਆ। ਸਾਰੇ ਪਾਂਡਵ ਇਕੱਠੇ ਹੋ ਕੇ ਸ੍ਰੀ ਕ੍ਰਿਸ਼ਨ ਜੀ ਕੋਲ ਆਏ, ਕਹਿਣ ਲੱਗੇ, ਮਹਾਰਾਜ ਕਿਆ ਕੀਤਾ ਜਾਵੇ, ਬਾਲਮੀਕ ਜੀ ਤਾਂ ਆਉਂਦੇ ਕੋਈ ਨਹੀਂ। ਦ੍ਰੌਪਦੀ ਜੀ ਕਹਿਣ ਲੱਗੇ, ਅਸੀਂ ਲੈ ਕੇ ਆਉਂਦੇ ਹਾਂ ਬਾਲਮੀਕ। ਮਨ ਵਿੱਚ ਭਾਵਨਾ ਬਣਾਈ ਕਿ ਮੈਂ ਮਹਾਂਪੁਰਖਾਂ ਨੂੰ, ਜਪਣ ਵਾਲਿਆਂ ਨੂੰ ਲੈਣ ਚੱਲੀ ਹਾਂ ਆਪਣੇ ਘਰ ਭੋਜਨ ਕਰਾਉਣ ਵਾਸਤੇ। ਸਿਦਕ ਔਰ ਭਾਵਨਾ ਨਾਲ ਦ੍ਰੌਪਦੀ ਨੰਗੀ ਪੈਰੀ ਬਾਲਮੀਕ ਦੇ ਆਸ਼ਰਮ ਤੁਰਦੀ ਹੋਈ ਗਈ ਔਰ ਜਾ ਕੇ ਜਦੋਂ ਮਹਾਂਪੁਰਖਾਂ ਨੂੰ ਜਾ ਮੱਥਾ ਟੇਕਿਆ, ਹੇ ਰੱਬ ਦੇ ਪਿਆਰਿਓ, ਹੇ ਸੰਤ ਜਨੋ, ਆਓ ਸਾਡੇ ਘਰ ਭੋਜਨ ਪਾਓ। ਬਾਲਮੀਕ ਜੀ ਕਹਿਣ ਲੱਗੇ, ਦ੍ਰੌਪਦੀ ਅਸੀਂ ਪ੍ਰਤਿਗਿਆ ਕੀਤੀ ਹੈ, ਜਦ ਤੱਕ 101 ਜਗ ਦਾ ਫਲ ਤੂੰ ਸਾਨੂੰ ਨਹੀਂ ਦਿਓਗੇ, ਅਸੀਂ ਤੁਹਾਡੇ ਘਰ ਭੋਜਨ ਕਰਨ ਨਹੀਂ ਜਾਣਾ। ਦ੍ਰੌਪਦੀ ਜੀ ਕਹਿਣ ਲੱਗੀ, ਮਹਾਂਪੁਰਖੋ, ਮੈਂ ਤੁਹਾਡੀ ਹੀ ਰਸਨਾ ਤੋਂ ਸੁਣਿਆ ਹੈ ਕਿ ਜੇ ਕੋਈ ਰੱਬ ਦੇ ਪਿਆਰਿਆਂ ਵੱਲ ਪਰਮੇਸ਼ਵਰ ਦੇ ਰਸਤੇ ਤੇ ਸਿਦਕ ਔਰ ਭਾਵਨਾ ਦੇ ਨਾਲ ਕਦਮ ਰੱਖਦਾ ਹੈ, ਇੱਕ ਕਦਮ ਵੀ ਕੋਈ ਰੱਖਦਾ ਹੈ ਤਾਂ ਉਸਨੂੰ ਇੱਕ ਕਦਮ ਦਾ 100 ਫਲ ਅਸਮੇਧ ਜਗ ਪ੍ਰਾਪਤ ਹੁੰਦਾ ਹੈ। ਤੇ ਮੈਂ ਕਿਤਨੇ ਹੀ ਕਦਮ ਸਿਦਕ ਔਰ ਭਾਵਨਾ ਨਾਲ ਨੰਗੀ ਪੈਰੀ ਤੁਰ ਕੇ ਆਈ ਹਾਂ। ਇੱਕ ਇੱਕ ਕਦਮ ਦਾ ਆਪਨੇ ਕਿਹਾ ਸੀ ਕਿ 100-100 ਅਸਮੇਧ ਜਗ ਦਾ ਫਲ ਮਿਲਦਾ ਹੈ, ਤਾਂ ਫਿਰ ਮੈਂ ਤਾਂ ਕਿਤਨੇ ਹੀ ਕਦਮ ਚੱਲ ਕੇ ਆਈ ਹਾਂ, ਉਹਨਾਂ ਵਿੱਚੋਂ 100 ਦਾ ਫਲ ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ ਵਿੱਚ ਪਾ ਦਿਓ। ਬਾਲਮੀਕ ਮੁਸਕਰਾਏ, ਕਹਿਣ ਲੱਗੇ, ਮੈਂ ਤੇਰੀ ਸਿਦਕ ਔਰ ਭਾਵਨਾ ਹੀ ਦੇਖਣੀ ਸੀ, ਚਲੋ ਤੁਹਾਡੇ ਨਾਲ ਚੱਲੀਏ। ਬਾਲਮੀਕ ਆਏ, ਦ੍ਰੌਪਦੀ ਨੇ ਬੜੇ ਸਤਿਕਾਰ ਔਰ ਪਿਆਰ ਨਾਲ 36 ਪਦਾਰਥ ਜਦੋਂ ਬਾਲਮੀਕ ਦੇ ਅੱਗੇ ਰੱਖੇ, ਬਾਲਮੀਕ ਜੀ ਕਹਿਣ ਲੱਗੇ, ਏਡੇ ਪਦਾਰਥ ਹਾਂ ਮਹਾਰਾਜ, 36 ਪਦਾਰਥ ਹਨ ਅਸਮੇਧ ਜਗ ਜੋ ਅਸੀਂ ਰਚੇ। 36 ਪਦਾਰਥ ਜਦੋਂ ਰੱਖੇ, ਬਾਲਮੀਕ ਨੇ ਸਾਰੇ ਪਦਾਰਥਾਂ ਨੂੰ ਥਾਲੀ ਵਿੱਚ ਇਕੱਠਾ ਕਰਕੇ ਖਿਚੜੀ ਬਣਾ ਲਿਆ ਔਰ 7 ਬੁਰਕੀਆਂ ਆਪ ਭੋਜਨ ਕਰਿਆ ਕਰਦੇ ਸਨ। 7 ਬੁਰਕੀਆਂ ਵਿੱਚੋਂ ਲਈਆਂ ਔਰ ਅਰਦਾਸ ਕਰਕੇ ਛਕੀਆਂ। ਜਦੋਂ ਵੀ ਭੋਜਨ ਕਰੀਏ, ਪ੍ਰਸਾਦ ਛਕੀਏ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ, ਅਰਦਾਸ ਕਰਕੇ ਭਾਈ ਭੋਜਨ ਕਰਿਆ ਕਰ, ਜੇ ਪਾਣੀ ਦਾ ਗਲਾਸ ਵੀ ਪੀਣ ਲੱਗੇ ਤਦ ਵੀ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਪੀ, ਉਸ ਪ੍ਰਸਾਦ ਛੱਕੇ ਦਾ, ਜਲ ਪੀਤੇ ਦਾ ਫਿਰ ਤੇਰੇ ਕੋਲ ਲੇਖਾ ਨਹੀਂ ਪੁੱਛਿਆ ਜਾਣਾ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਸਨੂੰ ਭੋਗ ਲੱਗ ਜਾਂਦਾ ਹੈ ਪ੍ਰਸਾਦ ਨੂੰ। ਜਦੋਂ ਤੂੰ ਅਰਦਾਸ ਕਰਕੇ ਆਖੇਗਾ ਗੁਰੂ ਨਾਨਕ ਪਹਿਲਾਂ ਤੂੰ ਛੱਕ, ਔਰ ਸੀਤ ਪ੍ਰਸਾਦ ਜਦੋਂ ਗੁਰੂ ਨਾਨਕ ਦਾ ਛਕੇਗਾ ਉਹਦਾ ਤੈਨੂੰ ਲੇਖਾ ਨਹੀਂ ਪੁੱਛਿਆ ਜਾਂਦਾ। ਬਾਲਮੀਕ ਨੇ ਵੀ ਜਦੋਂ 7 ਬੁਰਕੀਆਂ ਖਾਧੀਆਂ ਤੇ ਸ਼ੰਖ ਫਿਰ ਵੀ ਕੋਈ ਨਾ ਵਜਿਆ, ਵਜਿਆ ਵੀ ਤਾਂ ਬਹੁਤ ਹੌਲੀ ਵਜਿਆ, ਕਿਸੇ ਸੁਣਿਆ ਕਿਸੇ ਨਾ ਸੁਣਿਆ। ਪਾਂਡਵਾਂ ਨੇ ਕਿਹਾ, ਮਹਾਰਾਜ ਜਾਪਦਾ ਅਜੇ ਜੱਗ ਪੂਰਾ ਨਹੀਂ ਹੋਇਆ, क्योंकि शंख बड़ा होले बजे। भगवान श्री कृष्ण कहन लगे, जापदा है किसी ने मेरे भगत दे ऊपर संसा कीता। द्रौपदी कहन लगी, हाँ महाराज मेरे मन विच संसा आ गया कि मैं इतने छत्ती पदार्थ बना के वाल्मीक दे अगे रखे ते इना ने सारे पदार्था नू खिचड़ी कर छड़े। ते मेरे मन विच संसा ए आ गया कि इस नीच नू क्या पता कि छत्ती पदार्था दे की स्वाद होंदे। कदे इसने छत्ती पदार्थ खादे होण दा पता होवे। इस वास्ते मेरे मन विच ए ख्याल आया कि इस नीच नू छत्ती पदार्थां दे स्वाद नहीं आउंदे। भगवान हसे कहन लगे, इसी करके तुहाडा जग अजे भी अधूरा रह गया कि तुसी मेरे भगत ते संसा की। एक बार पुछ तां लेना सी कि तू ए पदार्थ सारे कट्ठे खिचड़ी क्यों कीता। वाल्मीक कहन लगा, मैं इस वास्ते पदार्थ सारे कट्ठे कीते क्योंकि मैं सत बुरकियां तो वध नहीं खाऊंदा। पदार्थ छत्ती सन ते मैं सोचिया भगवान नू पता नहीं किहड़े पदार्थ चंगा लगे किहड़ा ना लगे। ते मैं सारिया नू कठा कर लिया क्योंकि जितने आ पदार्थ बन के आए सन ए जेते दाने अन के जिया बाज ना कोए। ये सारे जी हन और अरदास करदे हन कि असी जपण वाले दे मुख विच पईए, उस रसना विच पईए जो दिन रात जपदी है श्री वाहिगुरु। इस वास्ते मैं सारे पदार्थ कठे करके सत बुरकियां खा लिया भगवान नू हिरदे ते बिठा के। द्रौपदी चरणा ते डिग पई, महाराज तुहाडे अंदर एडा सिदक और मैं संसा लियाई, मैनू माफी दियो। दोबारा सारा भोजन तैयार करके लियाई और जदो वाल्मीक ने छकिया ते फिर शंख वजिया। ओ आखरी अश्वमेध जग पांडवों ने कीता सी। भाई गुरदास जी कहते हैं, कोई एक अश्वमेध जग नहीं लखां अश्वमेध जग कर लवे। आप दसते हैं, जैसे 68 तीर्थ परस किए जुग चार चढ़े कैलाश रे हो, जैसे कोट जन्म तप उर्दमुखी बैसंतर में तन डह दियो, जैसे लाख बेर कुर खेतर में अश्वमेध जग अभंग ठयो। आख्या एडे पुन एक त्रकड़ी तोल दे एक पलड़े विच पाल है, 68 तीर्थां दे फल दर्शन इशनान दा फल एक पलड़े विच, 68 तीर्थां दा फल कठा कर लै, करोड़ा जन्म पुठा लटके अपने शरीर नू अग्नि विच जला के उदा पुन कठा कर लै, लखां अश्वमेध जग कुरखेतर दी धरती विच कर लै, चार जुग कैलाश पर्वत ते बह के तपस्या कर लै, ए सारे फल त्रकड़ी तोल दे इक पलड़े विच पा लै, ते सत संगत विच बह के इक वरां कह दे श्री वाहिगुरु। मन करके जप श्री वाहिगुरु। जदो तू वाहिगुरु कवेंगा ए वाहिगुरु जपण दा मातम इक पलड़े विच पा लै। आखे वाहिगुरु कहना जो है ए तेनू फल ज्यादा प्राप्त होगा क्योंकि कल युग दे विच वाहिगुरु जपण दा महत्व है। इस वास्ते आखिया भाई गुरदास जी ने, पुन अमृत नाम विशेष इति जिन एक बार श्री वाहिगुरु कयो। नाम जपण दा बहुत महत्व है। ताइए तां गुरु अर्जन दे पातशाह कहंदे, भाई अमृत वेले उठ के नाम जप लै, ਵਾਹਿਗੁਰੂ ਨਾਮ ਜਪ ਲੈ, ਇਸ ਸੰਸਾਰ ਸਾਗਰ ਤੋਂ ਪਾਰ ਉਤਰ ਨਹੀਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਲੈ। ਨਾਮ ਜਪ, ਨਾਮ ਜਪ, ਨਾਮ ਜਪ ਲੈ, ਝਾਲਾਂਗੇ ਪਿਆਰਿਆ ਤੂੰ ਨਾਮ ਜਪ ਲੈ। ਅੰਮ੍ਰਿਤ ਵੇਲੇ ਉੱਠ ਕੇ ਜੋ ਵੀ ਵਾਹਿਗੁਰੂ ਦਾ ਮੰਤਰ ਜਾਪ ਕਰੇਗਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ। ਤਾਂ ਹੀ ਭਾਈ ਗੁਰਦਾਸ ਜੀ ਵਾਹਿਗੁਰੂ ਮੰਤਰ ਦਾ ਜਾਪ ਜਪਾ ਰਹੇ ਹਨ। ਪੁਨ ਅੰਮ੍ਰਿਤ ਨਾਮ ਵਿਸ਼ੇਸ਼।